ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ, ਜਿਸ ਦਾ ਸਿਰਲੇਖ ਹੈ ਕਵੀ ਦਾ ਦਿਲ। ਇਸ ਵਿੱਚ ਆਪ ਜੀ ਨੇ ਆਮ ਕਵੀਆਂ ਦੀ ਤਾਂ ਗੱਲ ਛੱਡੋ, ਕਾਲੀਦਾਸ ਅਤੇ ਸ਼ੇਕਸਪੀਅਰ ਆਦਿ ਨੂੰ ਸਭ ਨੂੰ ਸਕੂਲ ਦੇ ਮੁੰਡੇ ਕਿਹਾ ਹੈ। ਭਾਵ ਇਹ ਕਿ ਜਿਹੜਾ ਅਸਲੀ ਕਵੀ ਆਉਂਦਾ ਹੈ ਉਹ ਇਹਨਾਂ ਤੋਂ ਵੀ ਬਹੁਤ ਉੱਚੇ ਰੱਬੀ ਰੰਗ ਵਿੱਚ ਵਰਤਦਾ ਹੈ, ਜਿਸ ਦਾ ਵਿਸਥਾਰ ਇਸ ਲਿਖਤ ਵਿੱਚ ਹੈ। ਇਹ ਲਿਖਤ ਬੜੀ ਡੂੰਘੀ ਹੋਣ ਕਰਕੇ ਜੇ ਨਿਰਾ ਪਹਿਲਾ ਭਾਗ ਪੜਾਂਗੇ ਕੁਛ ਵੀ ਸਮਝ ਨਹੀਂ ਆਏਗਾ, ਦੂਜੇ ਭਾਗ ਵਿੱਚ ਕੁਝ ਜ਼ਿਆਦਾ ਸਮਝ ਆਵੇਗੀ ਅਤੇ ਤੀਸਰੇ ਭਾਗ ਨੂੰ ਪੜ੍ਹ ਕੇ ਅਸੀਂ ਇਸ ਦੇ ਤੱਤ ਤੱਕ ਪਹੁੰਚ ਸਕਾਂਗੇ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਹਨੇਰਾ ਇਵੇਂ ਚੰਗਾ ਨਹੀਂ ਲੱਗਦਾ, ਪਰ ਜਦ ਪਿਆਰਾ ਕੋਲ ਹੋਵੇ ਤਾਂ ਚਾਨਣੇ ਥੀ ਦਿਲ ਕਾਲਾ ਪੈਂਦਾ ਹੈ, ਹਨੇਰਾ ਸੁਖਾਉਂਦਾ ਹੈ। ਆਸ਼ਾ ਇਹ ਹੁੰਦੀ ਹੈ ਕਿ ਪਿਆਰ ਦੀ ਤਲਵਾਰ ਦੀ ਮਿੱਠੀ ਤੀਬਰਤਾ ਹੋਰ ਕੋਈ ਤੱਕ ਨਾ ਲਵੇ, ਸਾਰੀ ਦੀ ਸਾਰੀ ਅੰਦਰੇ ਅੰਦਰ ਸਿੰਜਰੇ। ਇਸ ਤਰ੍ਹਾਂ ਦਾ ਸੁਖਾਂਦਾ ਚਾਨਣੇ 'ਤੇ ਵੀ ਮਿੱਠਾ ਹਨੇਰੇ ਦਾ ਪਰਦਾ ਹਰ ਕੋਮਲ ਉਨਰ ਵਾਲੇ ਦੇ ਚਿੱਤ ਲਈ ਵੀ ਜ਼ਰੂਰੀ ਹੈ। ਔਰ ਬਿਨਾਂ ਚਿੱਤ ਚਾਨਣ ਦੇ ਦੀਵੇ ਦੇ ਹਿਸਾਏ ਕੋਈ ਰਸਕ ਉਨਰੀ ਕਿਰਤ ਹੋ ਹੀ ਨਹੀਂ ਸਕਦੀ। ਕਾਲੇ ਕਾਲੇ ਬੱਦਲ ਜਦ ਘਟਾ ਕੋਪ ਆਣ ਪਰਬਤਾਂ 'ਤੇ ਛਾਂਦੇ ਹਨ, ਪ੍ਰਤੀਤ ਹੁੰਦਾ ਹੈ ਕਿ ਕਾਲੀ ਪਰਲੇ ਆ ਗਈ ਹੈ। ਪਰ ਜਿਵੇਂ ਹਿੱਸੇ ਦੀਵਿਆਂ ਵਿੱਚ ਪਿਆਰਾਂ ਵਾਲੇ ਚੁੱਪ ਕੋਈ ਗੱਲਾਂ ਕਰਦੇ ਹਨ ਅਤੇ ਉਹਨਾਂ ਦੇ ਹੱਥ ਪੈਰ ਕਾਂਬਿਆਂ ਵਿੱਚ ਥਰਾਂਦੇ ਹਨ, ਤਿਵੇਂ ਹੀ ਇਸ ਬੱਦਲ ਹਨੇਰੇ ਦੇ ਪਰਦੇ ਪਿੱਛੇ ਕਿਸੇ ਰਸਕ ਪੁਰਖ ਦੇ ਹੱਥ ਫੁੱਟੀ ਫੁੱਟੀ ਟੈਨ ਦੀ ਬਰਫ਼ ਦੀ ਕਲਮ ਫੜੀ ਹੋਈ ਰਸਕ ਕਿਰਤ ਵਿੱਚ ਕੰਬ ਰਹੇ ਹਨ, ਅਤੇ ਪਰਦੇ ਅੰਦਰ ਹਨੇਰੇ ਵਿੱਚ ਕੋਈ ਅਕਹਿ ਦਰਸ਼ਨ ਤਿਆਰ ਹੋ ਰਿਹਾ ਹੈ, ਅਤੇ ਇੱਕ ਨਿੱਕੀ ਨਿੱਕੀ ਰਸਕ ਹਿਲਜੁਲ ਦਾ ਪਤਾ ਤਦ ਹੀ ਲੱਗਦਾ ਹੈ ਜਦ ਉਹ ਗੂੜੇ ਰੰਗ ਰੰਗਣ ਵਾਲਾ ਰੰਗਰੇਜ਼ ਹਨੇਰੇ ਦਾ ਪਰਦਾ ਅੱਧਾ ਖੱਬੇ ਅੱਧਾ ਸੱਜੇ ਅਚਾਨਕ ਪਰੇ ਕਰਕੇ ਦੂਰ ਬੈਠੀ ਦੂਨ ਦੀ ਅੱਖ ਅੱਗੇ ਇੱਕ ਨਵੀਂ ਵਿਆਹੀ ਵੋਟੀ ਦੇ ਚਮਕ ਦੇ ਮੁੱਖ ਵਾਂਗ ਚੋਟੀ 'ਤੇ ਇੱਕ ਸੱਜੀ ਹੀਰਿਆਂ ਜੜੀ ਪਰਬਤ ਦੀ ਚੋਟੀ ਦਾ ਵਰਣਨ ਕਰਾਉਂਦਾ ਹੈ। ਰਾਤੋ ਰਾਤ ਫੰਗ ਲਾ ਕੇ ਪਰੀ ਵਾਂਗ ਉੱਡ ਮੱਧਮ ਅਸਮਾਨਾਂ ਵਿੱਚ ਬਿਨਾਂ ਧਰਤ ਦੇ ਇੱਕ ਅਡੋਲ ਖੜੀ ਪਰੀ ਹੈ, ਅਤੇ ਉਸਦੇ ਸਿਰ 'ਤੇ ਕਿਸ ਤਰ੍ਹਾਂ ਸੂਰਜ ਸੁਹਾਗੇ ਪਾਗੇ ਦੇ ਮਹਿੰਦੀ ਰੰਗ ਛਿੜਕਦਾ ਹੈ, ਅਤੇ ਚਿਹਰਾ ਸੋਹਣੀ ਦਾ ਕਿਨਸ਼ੋਖੀ ਪਕੜਦਾ ਹੈ। ਸੁਹਣਬ ਦੇ ਦਰਸ਼ਨ ਦੀ ਪੂਜਾ ਤਾਂ ਵੇਖਣ ਵਾਲੀ ਅੱਖ ਕਰਦੀ ਹੈ, ਹਾਂ ਨਿਰੀ ਅੱਖ ਕਰਦੀ ਹੈ, ਅਡੋਲ ਤੱਕ ਤੱਕ ਮਸਤ ਹੁੰਦੀ ਹੈ, ਕੁਛ ਖੁਸ਼ੀ ਦੇ ਨਸ਼ੇ ਵਿੱਚ ਲਾਲੀ ਅੱਖ ਵਿੱਚ ਝਲਕਦੀ ਹੈ, ਪਰ ਦਰਸ਼ਨ ਕਰਨ ਵਾਲੇ ਦਾ ਰੋਮ ਰੋਮ ਪੂਜਾ ਕਰਦਾ ਹੈ। ਉਹਦੀ ਹਾਲਤ ਸਦਾ ਬੇਬਲਤਾ ਦੀ ਹੁੰਦੀ ਹੈ, ਉਹ ਤਾਂ ਬਣਾਉਂਦੇ ਬਣਾਉਂਦੇ ਕੰਬਦਾ ਹੈ, ਸਿਰ ਤੋਂ ਲੈ ਕੇ ਪੈਰ ਤੱਕ ਥਰ ਥਰਾਉਂਦਾ ਹੈ। ਇੱਕ ਇੱਕ ਕਲਮ ਦੀ ਛੋ ਬੁਰਸ਼ ਰੰਗਾਂ ਦੀ ਲੋੜ ਉਹਨੂੰ ਬੇਹਾਲ ਕਰਦੀ ਹੈ। ਲੱਖਾਂ ਖੁਸ਼ੀ ਦੀਆਂ ਘੜੀਆਂ ਪਲ ਛਿੰਨ, ਲੱਖਾਂ ਮਸਤੀ ਭਰੇ ਜੀਵਨ ਇੱਕ ਨੂਰਾਨੀ ਚਿਹਰੇ ਦੀ ਈਦ ਦੀ ਘੜੀ ਤੱਕ ਉਸ ਉੱਪਰ ਕੁਰਬਾਨ ਕੋਲੀ ਵਾਰੇ ਜਾ ਚੁੱਕੇ ਹਨ। ਇੱਕ ਰਸਿਕ ਕਿਰਤ ਵਿੱਚ ਲੱਖਾਂ ਰਸਿਕ ਕਰਤਾਰ ਆਏ ਹਨ। ਆਪਣਾ ਹੱਥ ਲਾ ਕੇ ਉਹਦੀ ਕਿਰਤ ਨੂੰ ਭਾਗ ਦੇ ਸੋਹਣੇ ਰੰਗ ਬਖਸ਼ਦੇ ਗਏ ਹਨ। ਉਸ ਰਸਕ ਕਿਰਤੀ ਦੇ ਪਰਦੇ ਪਿੱਛੇ ਹਾਲਤ ਕੁਛ ਇੱਕ ਸ਼ਖਸੀ ਨਹੀਂ, ਅਨੇਕ ਸ਼ਖਸੀ ਹੈ। ਉਹ ਆਪ ਨਰਾਂ ਅਤੇ ਨਾਰੀਆਂ ਆਵੇਸ਼ਾਂ ਦੇਵੀ ਦੇਵਤਿਆਂ ਦਾ ਜਗਮਗ ਕਰਦੀਆਂ ਲਾਟਾਂ ਦਾ ਕੁਛ ਮਿਲਿਆ ਜੁਲਿਆ ਇੱਕ ਰੰਗ ਹੈ, ਜਿਹੜਾ ਪਿਘਲਦਾ ਅਤੇ ਜੰਮਦਾ, ਮੁੜ ਜੰਮਦਾ ਅਤੇ ਪਿਘਲਦਾ ਹੈ। ਅੰਦਰ ਕੋਈ ਅਣਡਿੱਠਾ ਜਿਹਾ ਮੰਦਰ ਹੈ, ਪੂਜਾ ਸਦਾ ਉੱਥੇ ਬੁੱਤਾਂ ਦੀ ਹੁੰਦੀ ਹੈ, ਅਤੇ ਇੱਕ ਆਦਮੀ ਖੜਾ ਪਿਆਰ ਦੀ ਪਾਗਲਤਾ ਵਿੱਚ ਲੱਖਾਂ ਦੀਵੇ ਜਗਾਏ ਆਰਤੀ ਉਤਾਰਦਾ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇੱਕ ਪਰਦੇ ਅੰਦਰ ਸਮੂਹਾਂ ਦੀ ਸੋਣਪ ਵਾਲਾ ਹੈ, ਲੱਖਾਂ ਦੀ ਆਦਮੀ ਅਤੇ ਤੀਵੀਆਂ ਸੋਹਣੇ ਗਹਿਣੇ ਅਤੇ ਕੱਪੜੇ ਲਾਏ, ਕਿਸੇ ਹੱਥ ਸੰਖ, ਕਿਸੇ ਹੱਥ ਛੈਣੇ, ਕਿਸੇ ਹੱਥ ਕੈਂਸੀਆਂ, ਕਿਸੇ ਹੱਥ ਲਾਟਾਂ, ਕਿਸੇ ਹੱਥ ਘੰਟੀਆਂ, ਕਿਸੇ ਹੱਥ ਢੋਲਕੀ, ਕਿਸੇ ਹੱਥ ਕੋਈ ਸਾਜ਼, ਕਿਸੇ ਹੱਥ ਕੋਈ ਸਾਜ਼। ਲੱਖਾਂ ਸਾਜ਼ਾਂ ਨਾਦਾਂ ਦਾ ਸਮੂਹ ਆਰਤੀ ਵਿੱਚ ਸ਼ਾਮਲ ਹੈ ਅਤੇ ਜਗਮਗ ਆਰਤੀ ਹੋ ਰਹੀ ਹੈ ਅਤੇ ਪਿਆਰ ਵਾਲੇ ਬੁੱਤ ਪ੍ਰਸਤ ਦੇ ਆਵਾਜ਼ ਦੀ ਪ੍ਰਤੀਧਵਨੀ ਲੱਖਾਂ ਕੰਨਾਂ ਵਿੱਚ ਭਰੀ ਮੰਦਰ ਵਿੱਚ ਗੂੰਜ ਰਹੀ ਹੈ। ਕੁਛ ਇਸ ਤਰ੍ਹਾਂ ਦੀ ਅਜੀਬ ਉਸ ਦਰਸ਼ਨਾਂ ਨੂੰ ਕਰਾਉਣ ਵਾਲੇ ਦੇ ਰੂਹ ਦੀ ਅਠਪੈਰੀ ਹਿਲਜੁਲ ਵਿੱਚ ਆਈ ਇੱਕ ਪਿਆਰ ਸਮਾਧੀ ਵਿੱਚ ਠਹਿਰੀ ਹੋਈ ਬੇਬਲਤਾ ਹੈ, ਜਿਹੜੀ ਇੱਕ ਘੜੀ ਦੇ ਘੜੀ ਸੁਣਬ ਦੀ ਦੀਦਾਰ ਲਈ ਸਦੀਆਂ ਲੰਮੀ ਪਰਲੇ ਦੇ ਰੰਗ ਮੰਗਦੀ ਹੈ ਅਤੇ ਰਸਕ ਕਿਰਤ ਵਾਲਾ ਸਾਹੋ ਸਾਹ ਹੋਇਆ ਕਿਰਤ ਵਿੱਚ ਲੱਗਾ ਹੈ। ਵੇਲ ਰਤਾਂ ਨਹੀਂ, ਤਾਵਲ ਤਾਵਲ ਤਾਂ ਕੁਛ ਅਨੰਤ ਬੇਸਬਰੀ ਦਾ ਅੰਦਰ ਪ੍ਰਭਾਵ ਰਿਹਾ ਹੈ। ਇਉਂ ਜਾਪਦਾ ਹੈ ਕਿ ਖਾਸ ਘੜੀ ਸ਼ਗਨ ਨੂੰ ਮੰਨ ਕੇ ਉਹਦੇ ਲੰਘ ਜਾਣ ਦੇ ਡਰ ਦੀ ਕਾਲ ਹੈ ਅਤੇ ਉਸ ਨਛੱਤਰੀ ਪਲ ਥੀ ਪਹਿਲਾਂ ਪਹਿਲਾਂ ਸਭ ਸਮੱਗਰੀ ਦੀਦਾਰ ਦੀ ਤਿਆਰ ਕਰਨੀ ਹੈ ਅਤੇ ਦਰਸ਼ਨਾਂ ਦੀ ਘੜੀ ਅਜ਼ਲ ਥੀ ਬਿਤ ਚੁੱਕੀ ਹੈ। ਉਹ ਅਟਲ ਹੈ, ਜੋ ਦਰਸ਼ਨ ਹੋਣੇ ਹਨ ਬਸ ਉਸ ਵੇਲੇ ਹੋਣੇ ਹਨ। ਸੋ ਹਰ ਉਨਰ ਵਿੱਚ ਕੁਦਰਤ ਦੇ ਦਿਲ ਵਿੱਚ ਰਹਿੰਦੇ ਕਵੀ ਕਰਤਾਰਾਂ ਨੂੰ ਪਤਾ ਹੈ ਕਿ ਹਰ ਸੋਹਣੀ ਚੀਜ਼ ਭਾਵੇਂ ਕਵਿਤਾ ਭਾਵੇਂ ਚਿੱਤਰ ਭਾਵੇਂ ਬੁੱਧ ਦੇ ਆਵੇਸ਼ ਆਗਮਨ ਤੇ ਨਿਖਰਨ ਦੀ ਆਪਣੀ ਆਪਣੀ ਸੰਜੋਗੀ ਘੜੀ ਹੁੰਦੀ ਹੈ ਜਦ ਉਹਦਾ ਅੰਦਰਲਾ ਰਸ ਵੱਜਦਾ ਹੈ। ਅੰਦਰ ਦੀ ਕਰਤਾਰੀ ਕਿਰਤ ਦੇ ਖੁੱਲ੍ਹੇ ਦੀਦਾਰ ਕਦੀ ਨਹੀਂ ਆਉਂਦੇ ਹਮੇਸ਼ਾ, ਕਦੀ ਕਵੀ ਪਰਦੇ ਵਿੱਚ ਦੀ ਕੋਈ ਕੋਈ ਝਲਕਾ ਵੱਜਦਾ ਹੈ। ਇਉਂ ਤਾਂ ਬਣੀ ਘੜੀ ਜੜੀ ਮੜੀ ਤਸਵੀਰ ਸੋਹਣੀ ਹੈ, ਪਰ ਚਿੱਤਰਕਾਰ ਦੇ ਦਿਲ ਵਿੱਚ ਲਟਕੀ ਚਿੱਤ ਦੇ ਪਰਦੇ ਉੱਤੇ ਜਦੋਂ ਬਣ ਰਹੀ ਸੀ ਉਹਦੀ ਉਭਰਦੀ ਸੋਹਣਪ ਅਤੇ ਕਿਣਕਾ ਕਿਣਕਾ ਜੁੜਦੀ ਸੋਹਣਪ ਕੁਝ ਹੋਰ ਹੀ ਵੱਧ ਸੁਆਦਲੀ ਚੀਜ਼ ਹੈ। ਅੱਜ ਅਸੀਂ ਕਵੀ ਚਿੱਤ ਦੇ ਅੰਦਰ ਹਨੇਰੇ ਵਿੱਚ ਝਾਤੀਆਂ ਮਾਰ ਕੇ ਦੇਖਣਾ ਚਾਹੁੰਦੇ ਹਾਂ ਕਿ ਉੱਥੇ ਅਨੇਕਾਂ ਲਟਕੀਆਂ ਤਸਵੀਰਾਂ ਜਿਹੜੀਆਂ ਫੱਪ ਫੱਪ ਕੇ ਆਉਂਦੀਆਂ ਹਨ, ਉਹ ਕਵੀ ਚਿੱਤ ਆਪਣੇ ਅੰਦਰ ਕਿਸ ਤਰ੍ਹਾਂ ਬਣਾਉਂਦਾ ਹੈ, ਅਤੇ ਇਸ ਖੋਜ ਲਈ ਸਾਡਾ ਚਾਹ ਅੱਜ ਉਸੇ ਤੀਬਰਤਾ ਵਿੱਚ ਹੈ ਜਿਹੜਾ ਹਰ ਦਿਲ ਨੂੰ ਘੁੰਡ ਚੁੱਕ ਕੇ ਨਵੀਂ ਵੋਟੀ ਦਾ ਸਜਰਾ ਪਿਆਰਾ ਮੂੰਹ ਦੇਖਣ ਲਈ ਆਉਂਦਾ ਹੈ। ਕਵੀ ਚਿੱਤ ਇੱਕ ਪਾਰਦਰਸ਼ੀ ਅਨੋਖਾ ਜਿਹਾ ਸ਼ੀਸ਼ਾ ਹੈ, ਸਿਕੰਦਰ ਦੇ ਜਾਮੇ ਜ਼ਮਜ਼ਮ ਥੀ ਹੋਰ ਅਦਭੁਤ ਅਤੇ ਕਰਾਮਾਤੀ ਹੈ। ਇਸ ਵਿੱਚ ਇੱਕੋ ਵਕਤ ਦੋ ਤਿੰਨ ਕੰਮ ਹੁੰਦੇ ਹਨ, ਇੱਕ ਤਾਂ ਜੋ ਅਕਸ ਉਸ 'ਤੇ ਪੈਂਦੇ ਹਨ ਉਹ ਜੀਂਦੇ ਚਿੱਤਰੋਂ ਨਿਬੜਦੇ ਹਨ, ਉਸ ਵਿੱਚ ਭੌਂ ਵਰਗਾ ਕੋਈ ਖਾਸਾ ਹੈ। ਸੋਹਣਪ ਅਕਸ ਦੇ ਬੀਜ ਮਾਨੋ ਜਦ ਉਸ ਚਿੱਤ ਸ਼ੀਸ਼ਾ ਰੂਪ ਭੌਂ 'ਤੇ ਪੈਂਦੇ ਹਨ ਤਦ ਉਹ ਬਿਰਖ ਬਨ ਬਨ ਉੱਥੋਂ ਆਪਣੇ ਵਕਤ ਸਿਰ ਨਿਕਲਦੇ ਹਨ ਅਤੇ ਅਕਸ ਵੀ ਜਿਵੇਂ ਅਸੀਂ ਦੱਸ ਆਏ ਹਾਂ ਬਾਹਰ ਦੀ ਖੁੱਲ੍ਹੀ ਸੋਹਣਪ ਦੇ ਬਿਜਲੀ ਦੇ ਚਮਤਕਾਰਿਆਂ ਵਾਂਗ ਪੈਂਦੇ ਹਨ। ਅਤੇ ਦੂਜਾ ਇਸ ਚਿੱਤ ਵਿੱਚ ਇੱਕ ਅਜੀਬ ਤਰ੍ਹਾਂ ਦੀ ਸੋਹਣਪਣਿਆਂ ਦੀ ਚੋਣ ਦੀ ਤਾਕਤ ਹੈ, ਜਿਹੜੀ ਉਸੀ ਤਰ੍ਹਾਂ ਆਪ ਮੁਹਾਰੀ ਨਿਖਾਰਦੀ ਅਤੇ ਚੁਣਦੀ ਹੈ ਜਿਸ ਤਰ੍ਹਾਂ ਫੁੱਲਾਂ ਅਤੇ ਪੱਤੀਆਂ ਦੇ ਪਰਮਾਣੂਆਂ ਵਿੱਚ ਸੂਰਜ ਦੀ ਚਿੱਟੀ ਰੋਸ਼ਨੀ ਨੂੰ ਸਤਰੰਗਾਂ ਵਿੱਚ ਫਾੜਨ ਦੀ ਸਹਿਜ ਸੁਭਾਈ ਸ਼ਕਤੀ ਹੈ। ਸਾਵਾ ਪੱਤਾ ਹੋਰ ਸਾਰੇ ਰੰਗ ਅੰਦਰ ਜਜ਼ਬ ਕਰ ਲੈਂਦਾ ਹੈ ਅਤੇ ਸਾਵੇ ਰੰਗਾਂ ਦੀ ਕਿਰਨ ਨੂੰ ਆਪਣੇ ਥੀ ਬਾਹਰ ਕੱਢ ਕੇ ਸੁੱਟਦਾ ਹੈ। ਇਉਂ ਹੀ ਲਾਲ ਊਂਦਾ ਗੁਲਾਬੀ ਅਤੇ ਹੋਰ ਰੰਗ ਰੰਗਾਂ ਦੀ ਸਾਰੀ ਸੋਹਣਪ ਪੱਤਿਆਂ ਅਤੇ ਹੋਰ ਰੰਗ ਰੰਗੀਲੀਆਂ ਚੀਜ਼ਾਂ ਦੇ ਸਫੈਦ ਨੂਰ ਨੂੰ ਫਾੜਨ ਲਈ ਅੰਦਰਲੇ ਕਰਿਸ਼ਮੇ 'ਤੇ ਖੜੀ ਹੈ। ਠੀਕ ਇਸੀ ਤਰ੍ਹਾਂ ਕਵੀ ਚਿੱਤ ਵਿੱਚ ਸੋਹਣਪਣਿਆਂ ਦੀ ਚੋਣ ਦੀ ਤਾਕਤ ਹੈ ਅਤੇ ਨਾਲੇ ਨਿਖਾਰਨ ਦੀ ਸ਼ਕਤੀ। ਜਦ ਕੋਈ ਸੋਹਣੀ ਚੀਜ਼ ਕਵੀ ਚਿੱਤ ਦੇ ਸਾਹਮਣੇ ਆਈ ਉਹ ਉਹਨੂੰ ਪਰਮਾਣੂ ਪਰਮਾਣੂ ਕਰ ਛਿੜਦਾ ਹੈ। ਇਹ ਹੰਸ ਵਿਵੇਕ ਵਰਗਾ ਕੋਈ ਗੁਣ ਹੈ ਅਤੇ ਮੁੜ ਜੋ ਅੰਦਰ ਲਟਕੀਆਂ ਦਿਸਦੀਆਂ ਆਪ ਮੁਹਾਰੀਆਂ ਬਣ ਰਹੀਆਂ ਤਸਵੀਰਾਂ ਦੀ ਪਲ ਪਲ ਦੀਆਂ ਲੋੜਾਂ ਹਨ। ਇਹਨਾਂ ਲਈ ਇੱਕ ਬੇਹੋਸ਼ੀ ਜਿਹੀ ਵਿੱਚ ਇੱਕ ਸਹਿਜ ਸੁਭਾਅ ਆਪ ਮੁਹਾਰਤਾ ਵਿੱਚ ਚੁਣਦਾ ਹੈ ਅਤੇ ਉਹ ਪਰਮਾਣੂ ਖੜਕ ਖੜਕ ਉੱਥੇ ਠੀਕ ਸਿੱਧੇ ਜਾ ਜੁੜਦੇ ਹਨ ਜਿਵੇਂ ਉਹਨਾਂ ਦੀ ਲੋੜ ਹੈ। ਇਹ ਆਵੇਸ਼ ਦੁਆਰਾ ਅੰਦਰ ਗਈਆਂ ਦੀ ਚੁੰਮਟ ਵੱਖਰੀ ਵੱਖਰੀ ਤਸਵੀਰਾਂ ਦੇ ਅੰਗਾਂ ਨਾਲ ਮਾਦੇ ਦੇ ਅਣੂਆਂ ਪਰਮਾਣੂਆਂ ਦੀ ਅੰਦਰਲੀ ਕੀਮਿਆਈ ਚੁੰਮਟ ਵਾਂਗ ਇੱਕ ਮਿਕਨਾਤੀਸੀ ਅਤੇ ਬਿਜਲੀ ਜਿਹੀ ਚੁੰਮਟ ਹੈ ਅਤੇ ਬਸ ਕਵੀ ਚਿੱਤੇ ਦੇ ਆਵੇਸ਼ਕ ਫਾੜਨ ਅਤੇ ਖਿਲਾਰਨ ਦੀ ਢਿੱਲ ਹੈ ਕਿ ਬਿਨਾਂ ਕਿਸੇ ਦੇਰੀ ਦੇ ਝਟਾ ਪਟ ਥਾਈਂ ਪਰ ਥਾਈਂ ਜਾ ਆਕਰਖਿਤ ਹੁੰਦੀਆਂ ਹਨ। ਇਹਦਾ ਉਦਾਹਰਣ ਦੇਣਾ ਇੱਥੇ ਚੰਗਾ ਹੋਵੇਗਾ। ਕਵੀ ਆਪਣੇ ਇੰਦਰੀਆਂ ਅਤੇ ਸਰੀਰ ਨੂੰ ਵਗਦੇ ਜਲ ਵਾਂਗ ਨਿਸਲ ਸੁੱਟੀ ਰੱਖਦਾ ਹੈ। ਬਸ ਕਵੀ ਚਿੱਤ ਇੱਕ ਹੈ ਜਿਹੜਾ ਸਦਾ ਕੰਮ ਕਰਦਾ ਵੀ ਅਕਰਹਿ ਹੈ। ਹਾਂਜੀ, ਕਵੀ ਆਪਣੇ ਇੰਦਰੀਆਂ ਅਤੇ ਸਰੀਰ ਨੂੰ ਵਗਦੇ ਜਲ ਵਾਂਗ ਨਿਸਲ ਸੁੱਟੀ ਰੱਖਦਾ ਹੈ। ਬਸ ਕਵੀ ਚਿੱਤ ਇੱਕ ਹੈ ਜਿਹੜਾ ਸਦਾ ਕੰਮ ਕਰਦਾ ਵੀ ਅਕਰਹਿ ਹੈ। ਉਹ ਧਰਤ ਵਾਂਗ, ਜਲ ਵਾਂਗ, ਆਕਾਸ਼ ਵਾਂਗ ਅਡੋਲ, ਨਿਰਮਲ, ਨਿਰਸੰਕਲਪ, ਠੰਡੇ ਸਾਗਰ ਵਾਂਗ, ਜਿਸ 'ਤੇ ਲਹਿਰਾਂ ਸਭ ਸੁੱਤੀਆਂ ਪਈਆਂ ਹਨ, ਰਹਿੰਦਾ ਹੈ। ਅਤੇ ਇਸੀ ਕਰਕੇ ਉਸਦੇ ਨਿਸਲ ਸੁੱਤੇ ਪਰ ਬੜੀ ਤੇਜ਼ ਚਾਲ ਵਾਲੇ ਚਿੱਤ ਦੇ ਕੁਦਰਤ 'ਤੇ ਦਿਲ ਦੇ ਅੰਦਰ ਦੇ ਅਕਸ ਪੈਂਦੇ ਹਨ। ਕੁਦਰਤ ਹੀ ਉੱਚੀ ਦੁਨੀਆ, ਉੱਚੀ ਰੂਹਾਨੀ ਦੁਨੀਆ ਦੇ ਚਾਵਲੇ ਪੈਂਦੇ ਹਨ। ਸੋ ਇਸ ਕਵੀ ਚਿੱਤ ਦੀ ਨਿਸਲਤਾ ਅਤੇ ਅਕਰਹਿਤਾ ਇੱਕ ਮੁਹਾਰੀ ਸਹਿ ਸੁਭਾਅ ਜੀਵਨ ਅਵਸਥਾ ਹੈ, ਜਿਹੜੀ ਉਹਨੂੰ ਕਿਸੇ ਸਾਧਨ ਨਾਲ ਨਹੀਂ ਆਪ ਮੁਹਾਰੀ ਪ੍ਰਾਪਤ ਹੈ। ਅਤੇ ਇਸ ਪ੍ਰਾਪਤੀ ਕਰਕੇ ਉਹ ਕਵੀ ਚਿੱਤ ਹੈ। ਇਹ ਬੜੀ ਵਿਰਲੀ ਅਤੇ ਅਮੋਲਕ ਜੀਵਨ ਅਵਸਥਾ ਹੈ ਜਿਹੜੀ ਕਿਸੇ ਕਿਸੇ ਨੂੰ ਪ੍ਰਾਪਤ ਆਉਂਦੀ ਹੈ। ਅਤੇ ਇਸ ਕਰਕੇ ਕਵੀ ਵਿਰਲਾ ਵਿਰਲਾ ਕੋਈ ਕੋਈ ਕਦੀ ਕਦੀ ਹੁੰਦਾ ਹੈ। ਹੁਣ ਇਹਨਾਂ ਅਕਸਾਂ ਅਤੇ ਝਾਵਲਿਆਂ ਦੇ ਦੋ ਵੱਖਰੇ ਵੱਖਰੇ ਅਸਰ ਆਉਂਦੇ ਹਨ। ਇੱਕ ਤਾਂ ਚਿੱਤਰਾਂ ਦੇ ਨਵੇਂ ਸਜਰੇ ਖਾ ਕੇ ਸੁੱਝ ਸੁੱਝ ਆਪ ਮੁਹਾਰੇ ਅੰਦਰ ਖਿਚੀਂਦੇ ਹਨ ਅਤੇ ਆਪ ਮੁਹਾਰੇ ਅੰਦਰ ਪਏ ਲਟਕਦੇ ਹਨ। ਇਹ ਘਾੜਾ ਖਿਆਲ ਫੁਰਨੇ ਦੇ ਖਾਕੇ ਹਨ। ਅਨੇਕਾਂ ਸੰਕਲਪ ਚਿੱਤਰ ਅੰਦਰ ਲਟਕਦੇ ਹਨ। ਇਹ ਅਸਰ ਤਾਂ ਇਹਨਾਂ ਆਵੇਸ਼ਾਂ ਦੇ ਆਗਮਨ ਦਾ ਕਵੀ ਅਸਰ ਹੁੰਦਾ ਹੈ। ਇੱਕ ਇੱਕ ਆਵੇਸ਼ ਦੇ ਅਨੇਕ ਰੂਪ ਬਣ ਕੇ ਅੰਦਰ ਲਟਕ ਜਾਂਦੇ ਹਨ। ਮੁਕੰਮਲ ਕੋਈ ਨਹੀਂ ਹੁੰਦਾ, ਕੋਈ ਖਾਕਾ ਪੂਰਾ, ਕੋਈ ਅੱਧਾ, ਕੋਈ ਇੱਕ ਲਕੀਰੀ ਜਿਹੀ, ਕੋਈ ਇੱਕ ਰੰਗ ਜਿਹਾ ਕੰਬਦਾ ਅੰਦਰ ਆ ਪੈਂਦਾ ਹੈ ਅਤੇ ਇੱਕ ਨਵੀਂ ਪਰਤਿਹਾਂ ਵਿੱਚ ਅਣਉਗੜੀ ਦੁਨੀਆ ਬਣਨ ਦਾ ਪ੍ਰਭਾਵ ਪੈ ਜਾਂਦਾ ਹੈ। ਅਤੇ ਦੂਜਾ ਅਸਰ ਸਮੇਂ ਅਤੇ ਘੜੀ, ਪਲ ਦੇ ਰੰਗ ਅਤੇ ਮਸਤੀ ਬੇਹੋਸ਼ੀ ਅਨੁਸਾਰ ਇੱਕ ਬਿਜਲੀ ਵਾਂਗ ਕਰਤਾਰੀ ਅੱਗ ਕੂੰਦ ਪੈਂਦੀ ਹੈ। ਉਹ ਲਿਸ਼ਕਾਂ ਅੰਦਰ ਵੜ ਅੱਧੀ ਉਗੜੀ ਚਿੱਤਰ ਕਵੀ ਚਿੱਤ ਦੀ ਚਿੱਤਰ ਦੁਨੀਆ ਨੂੰ ਲੋੜੀਂਦਾ ਰੰਗ ਰੂਪ ਅਥਵਾ ਰੰਗ ਰੂਪ ਦੇ ਅਣੂ ਅਤੇ ਪਰਮਾਣੂ ਦਿੰਦੀ ਹੈ। ਕਵੀ ਸਹਿਜ ਸੁਭਾਅ ਬਿਨਾਂ ਪ੍ਰਯੋਜਨ ਇੱਕ ਥਾਂ 'ਤੇ ਖੜ੍ਹਾ ਕਿਸੇ ਹੋਰ ਕੰਮ ਖੜ੍ਹਾ ਹੈ, ਕੁਛ ਸੌਦਾ ਲੈ ਰਿਹਾ ਹੈ ਅਤੇ ਉੱਥੇ ਅਚਾਨਕ ਇੱਕ ਬੜੀ ਰੂਪਵਤੀ ਕੋਈ ਕਨੀਆ ਕਿਸੇ ਹੋਰ ਕੰਮ ਆਈ ਹੈ। ਕਵੀ ਦੀ ਅੱਖ ਨੇ ਬਸ ਇੱਕ ਬਿਜਲੀ ਦੀ ਲਿਸ਼ਕ ਜਿਹੇ ਆਵੇਸ਼ੀ ਚਾਨਣੇ ਵਿੱਚ ਉਸ ਕੁੜੀ ਦੇ ਰੂਪ ਵੱਲ ਤੱਕਿਆ ਅਤੇ ਉਹਦੇ ਭਰਵੱਟੇ ਦੀ ਕਾਲਖ ਦਿਲ ਨੂੰ ਚੰਗੀ ਲੱਗੀ, ਜਾਂ ਕੰਨ ਦਾ ਝੁਮਕਾ ਹਿਲਦਾ ਦਿਲ ਨੂੰ ਛੋਹ ਗਿਆ। ਅੱਖ ਦੇ ਪਲਕਾਂ ਵਿੱਚ ਦੀ ਕੋਈ ਲਿਸ਼ਕ ਪਵਿੱਤਰਤਾ ਦੇਵਸਥਾ ਦੀ ਦਿਸੀ। ਇੱਕ ਇੰਨੇ ਬੜੇ ਅਸਗਾਹ ਰੂਪ ਵਿੱਚੋਂ ਸਾਡੇ ਕਵੀ ਨੂੰ ਪਤਾ ਨਹੀਂ ਕੀ ਚੰਗਾ ਲੱਗਿਆ। ਸਮਾਂ ਲੰਘ ਗਿਆ, ਆਪ ਨੂੰ ਕੁਛ ਪਤਾ ਨਹੀਂ, ਨਜ਼ਾਰਾ ਕਵੀ ਜੀ ਨੂੰ ਭੁੱਲ ਗਿਆ। ਪਰ 10 ਸਾਲ ਬਾਅਦ ਜਦ ਆਪ ਦੇ ਅੰਦਰੋਂ ਇੱਕ ਬਣਿਆ ਪੂਰਾ ਚਿੱਤਰ ਨਿਕਲਿਆ, ਜਿਸ ਵਿੱਚ ਉਹ ਉਸ ਦਿਨ ਦੇਖੀ ਚੰਗੇ ਲੱਗੇ ਅੰਗ ਜਾਂ ਰੰਗ ਜਾਂ ਰੂਪ ਦੀ ਝਲਕ ਪਲਕ ਮਟਕ ਅਦਾ ਜੋ ਕੁਛ ਸੀ ਉਹ ਇਨ ਬਿਨ ਆਪ ਦੀ ਤਸਵੀਰ ਵਿੱਚ ਆਈ ਪਈ ਹੈ। ਆਪ ਨੇ ਕੁਛ ਨਹੀਂ ਕੀਤਾ, ਇਹ ਆਪ ਦੇ ਕਵੀ ਚਿੱਤ ਦੀ ਸਹਿਜ ਸੁਭਾਅ ਰਸਕ ਕਿਰਤ ਹੈ। ਫਿਰ ਦੁਹਰਾ ਦੇਈ ਕਿ ਕਵੀ ਸਹਿਜ ਸੁਭਾਅ ਬਿਨਾਂ ਪ੍ਰਯੋਜਨ ਇੱਕ ਥਾਂ 'ਤੇ ਖੜ੍ਹਾ ਕਿਸੇ ਹੋਰ ਖੰਮ ਖੜ੍ਹਾ ਹੈ, ਕੁਛ ਸੌਦਾ ਲੈ ਰਿਹਾ ਹੈ ਅਤੇ ਉੱਥੇ ਅਚਾਨਕ ਇੱਕ ਬੜੀ ਰੂਪਵਤੀ ਕੋਈ ਕਨੀਆ ਕਿਸੇ ਹੋਰ ਕੰਮ ਆਈ ਹੈ। ਕਵੀ ਦੀ ਅੱਖ ਨੇ ਬਸ ਇੱਕ ਬਿਜਲੀ ਦੀ ਲਿਸ਼ਕ ਜਿਹੇ ਆਵੇਸ਼ੀ ਚਾਨਣੇ ਵਿੱਚ ਉਸ ਕੁੜੀ ਦੇ ਰੂਪ ਵੱਲ ਤੱਕਿਆ ਅਤੇ ਉਹਦੇ ਭਰਵੱਟੇ ਦੀ ਕਾਲਖ ਦਿਲ ਨੂੰ ਚੰਗੀ ਲੱਗੀ, ਜਾਂ ਕੰਨ ਦਾ ਝੁਮਕਾ ਹਿਲਦਾ ਦਿਲ ਨੂੰ ਛੋਹ ਗਿਆ। ਅੱਖ ਦੇ ਪਲਕਾਂ ਵਿੱਚ ਦੀ ਕੋਈ ਲਿਸ਼ਕ ਪਵਿੱਤਰਤਾ ਦੇਵਸਥਾ ਦੀ ਦਿਸੀ। ਇੱਕ ਇੰਨੇ ਬੜੇ ਅਸਗਾਰ ਰੂਪ ਵਿੱਚੋਂ ਸਾਡੇ ਕਵੀ ਨੂੰ ਪਤਾ ਨਹੀਂ ਕੀ ਚੰਗਾ ਲੱਗਿਆ। ਸਮਾਂ ਲੰਘ ਗਿਆ, ਆਪ ਨੂੰ ਕੁਛ ਪਤਾ ਨਹੀਂ, ਨਜ਼ਾਰਾ ਕਵੀ ਜੀ ਨੂੰ ਭੁੱਲ ਗਿਆ। ਪਰ 10 ਸਾਲ ਬਾਅਦ ਆਪ ਦੇ ਅੰਦਰੋਂ ਇੱਕ ਬਣਿਆ ਪੂਰਾ ਚਿੱਤਰ ਨਿਕਲਿਆ, ਜਿਸ ਵਿੱਚ ਉਹ ਉਸ ਦਿਨ ਦੇਖੀ ਚੰਗੇ ਲੱਗੇ ਅੰਗ ਜਾਂ ਰੰਗ ਜਾਂ ਰੂਪ ਦੀ ਝਲਕ ਪਲਕ ਮਟਕ ਅਦਾ ਜੋ ਕੁਛ ਸੀ ਉਹ ਇਨ ਬਿਨ ਆਪ ਦੀ ਤਸਵੀਰ ਵਿੱਚ ਆਈ ਪਈ ਹੈ। ਆਪ ਨੇ ਨਹੀਂ ਕੁਛ ਕੀਤਾ, ਇਹ ਆਪ ਦੇ ਕਵੀ ਚਿੱਤ ਦੀ ਸਹਿਜ ਸੁਭਾਅ ਰਸ ਕਿਰਤ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, इस लिखत का अगला हिस्सा आप जी नूं अगे पढ़ के सरवण कराउण की कोशिश करांगे जी। वाहिगुरु जी का खालसा, वाहिगुरु जी की फतह।